शस्त्र सिखाए गए, शास्त्र पढ़ाए गए। बहुत सारे ग्रंथ जो बाबा दीप सिंह साहब जी ने पढ़ाए, भाई दीपे नू बहुत उची तालीम दिती, बहुत चंगे तरीके नाल सच्चे पातशाह ने कह के विद्या भी पढ़वाई ते नाल नाल शस्त्र भी सिखाए। हुण काफी समा महाराज दे चरणा विच रहे, 1703 तक तकरीबन 12-13 साल सच्चे पातशाह दे चरणा च भाई दीपा जी रहे। इसे दौरान 1699 विच जदों अमृत छकाया ना सच्चे पातशाह ने, पंज प्यारे साजे ने खालसा पंथ की सिरजना की थी। भाई दीपा जी उस वेले आनंदपुर साहब ही सन। गुरु गोबिंद सिंह जी ने अमृत की दात दी, उदों ही इन्होंने अमृत छकिया। भाई मनी राम जी मनी सिंह बन गए, भाई दीपा जी दीप सिंह बन गए। उथे रहिंदे ही इन्होंने अमृत की दात प्राप्त की। सच्चे पातशाह की बहुत बख्शिश सी, बहुत कृपा सी। नाम विच मन रंगिया होया सी, चढ़ती जवानी सत संगत हुण उमर जदों 21-22 साल दी होई, बहुत वड्डे विद्वान बन गए। थोड़े चिर विच ही अनुभव हो गया, कल्ले ग्रंथ पढ़न नाल गल नहीं बनदी, असल विच गुरु साहब की कृपा होवे फिर आनंद आउंदा। उन्हीं दिनी उन्हां दे पिता भगता जी आए, कहिंदे महाराज साडे इलाके विच बड़ा प्रचार घट हुंदा, उधर वड्डी लोड़ है प्रचारक दी, कोई ऐसा प्रचारक भेजो जेड़ा अमृतसर दे इलाके च प्रचार करे, लोकां नूं सिक्खी तों जाणू कराए सिख सिद्धांत की। सच्चे पातशाह कहिंदे भाई भगतिया तेरा पुत्तर ही हुण ते प्रचारक बन गया, तेरा पुत्र बड़ा पढ़ गया, ते तू अपने पुत्र नूं ही लै जा, इहदी वी ड्यूटी ला दिंदे। मर्द ने बुलाया भाई दीप, बाबा दीप सिंह जी नूं थापड़ा दे के गुरु साहब ने तोरिया, कहिंदे जाओ संगत नूं सिक्खी नाल जोड़ो, सिख सिद्धांतां तों जाणू करवाओ। असल विच जदों गुरु थापड़ा दे के तोरदा ना गुरमुखो, फिर हर बोल अनियाला तीर बन जांदा, फिर हर बोल अनियाला तीर बनदा जदों गुरु थापड़ा दे के भेजदा किसे। नहीं ते पढ़न वाले दुनिया विच बहुत ने, पर सारे जेड़े ने वो गुरु पंथ की सेवा नहीं कर सकते। बहुत सारे ऐसे ने जेड़े पढ़ते ही ता ने असी पैसा कमावांगे, जेड़े पढ़ाई ही ता करते ने कि असी परिवार पालांगे, होर नहीं कुछ, मैं संथिया करके पाठी बन जांगा मेरा परिवार पलेगा, मैं कथा सिखांगा कथा करिया करांगा मैं दूर तक जावांगा, बस इथों तक सीमित। पर जदों गुरु थापड़ा दवे फिर जो पढ़ना ओनू कमाउणा भी सिख जाइए फिर गल बनदी, नहीं तो फिर गुरमुखो ओ हाल बन जाना, खुद तरिया नहीं जाना, लोकां नू तरन दा उपदेश देई जाने। जिवें कि तैरन दे संबंध विच कोई लैक्चर दवे भी इदां तैरिया जांदा है, पानी विच लत्तां इदां हलाईआं जांदीआं ने, हत्थ इदां हलाए जांदे ने, जिहड़ा बंदा इदां लैक्चर देंदा रहा होवे ना सारी जिंदगी, ओनू भुल के भी नहर च धक्का ना देना, जिहड़ा कदे पानी च वड़ के जिन्हें वेखिया ही नहीं भी तैरी दा किवें आ, वह तो सीखना पैना विच वड़ना पैना। हुण जे कोई बंदा बिना सिखे तो पानी च वड़े तो बिना बाहर खलोता लैक्चर दई जाए करे भी इदा हाथ हिलाने चाहिए ने, इदा पैर इदा लत्तां, फिर बंदा तैरद ओनू धक्का दे के वेखो डुब जाएगा। ओनू एदे बारे नहीं पता, जिन्ना चिर खुद पानी च नहीं वड़दे हाथ पैर मारदे हौली 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 फिर पता लगता बंदा तैरन लग जांदा। तैरन बारे कोई बंदा विच पानी दे वड़िया नहीं भाषण किवें दे सकदा, जिन्ना मर्जी कही जावे ओ डुबेगा। ओ हाल अज साडा कई जाने पर भव सागर संसार तो तैरन बारे खुद नहीं अनुभव, पता है कि इदा लत्तां इदा बाहां मारियां जांदियां ने लोग तैरदे ने इन्ना ही पता। जिवें पंडित जी बह गया बेड़ी विच, मलाह नूं कहिंदे ने संस्कृत पढ़ लैंदा, कहिंदा जी गरीब बंदा मैनूं संस्कृत कित्थे आउंदी, मैं बेड़ी चलाउण वाला मलाह टाइम पास कर रहे हैं, गुजारा कर रहे हैं, मेनू संस्कृत किथे? कहिंदे जा तेरी ते एवें ना सोलह आन्या चो, तेरी जिंदगी ते सोलह आन्या चो चार आने, चार आने एवें ही गई। थोड़ी दूर जाके कहिंदे फारसी जानदा? कहिंदे जी केड़ी फारसी, गरीब बंदा, मेनू की पता फारसी दा। कहिंदे फिर ते अठ आने एवें ही गई, सोलह चो अठ आने एवें ही गई। थोड़ी जी होर दूर जाके पंडित बेड़ी च बैठा, ओदा ही गल्लां करी जाए। जिन्हों आदत पै जाए बोलन दी, लैक्चर करन दी, वह चुप ही नहीं कर सकता, कोई मिल जाए भाषण शुरू कर लैंदा। वह जदों थोड़ी दूर होर गए ते पंडित फिर कहन लगा, अगे जे सीखना चाहे ते मैं सिखा दिया। पंडित कहिंदा तीजी अरी, जे सीखना चाहना ते मैं सिखावा। मला कहिंदा जी तुसी आख्या पंडित जी भी अठ आने गई, हुण बाकी दी भी जावे, हुण सिख के की लेना, हुण ते बस मला ही ठीक है काम जिहड़ा करदे। कहिंदे फिर ते बारह आने गई बई, फिर ते तेरी उम्र तेरी जिंदगी बारह आने गई एवें ही। इन्हे नूं कहिंदे ने भुचाल आ गया, बेड़ी डगमगाउण लग पई। ते पंडित नूं फिर पुछदा, मला पंडित जी, कहिंदे हां जी, तैरना आउंदा? कहिंदे ना। कहिंदे फिर तेरी ते सोलह आने गई, मेरी ते बारह तक ही गई है, मैं ते तेनू तैरना नहीं ना आया, सोलह आने गई। कहना ग्रंथ पढ़े परे, पढ़े परे ते पता ही नहीं, ए पढ़िया ही नहीं किते भी तैरी दा किवें आ। कहिंदे बड़ा कुछ पढ़िया पर जिन्ना चिर तेनू तैरन दा अनुभव नहीं, हुण इत्थे तेरी पढ़ाई कम नहीं आएगी, इत्थे तेरी पढ़ाई कम नहीं आएगी, इत्थे मैं तैर सकता। बहुत सारे इदां दे अनपढ़ लोग हन जिहड़े कुछ नहीं जानदे, उह तर जांदे ने। ना कहिंदा सी रब्बा लोकां दीआं ते आरतीआं ने, मेरा ते आरत है सिद्धा ही जट्टां वाला कम। गोपाल तेरा आरत जो जन तुमरी भगत करंते, तिनके काज सवारत धन्या। वो लोकां दे अंदर वल छल ने जिहदा मन सिद्धा रब उहदे वल सिद्धा, सिद्धी दी गल, जिहदा मन सिद्धा रब उहदे वल सिद्धा। बस इथे गल निबड़दी, तेरा मन साफ है, तेरा मन शुद्ध है, तेरा मन सीधा है, मैं तेरे वल सीधा जदों आवाज मारेगा मैं आवांगा। फिर आप हुण तक पढ़ने आ, नाम देव दी बनाई छपरी बनाई धन्ने दियां गवां चारी बंदगी बगैर नामदेव नू कोई जानदा ना बंदगी बगैर धन्ना पत्थरां चों पाउंदा ना बंदगी बगैर जस हुंदा ना कबीर जी दा बंदगी बगैर सैन भगत सदाउंदा ना बंदगी बगैर ना उधार हुंदा सभने दा बंदगी बगैर रविदास मान पाउंदा ना बंदगी बगैर ना उधार हुंदा संगत जी बंदगी बगैर बंदा किसे काम आउंदा बंदगी कीती सी नामदेव ने धन्ना जी ने अज गुरु ग्रंथ साहिब सच्चे पातशाह विच जिथे छे पातशाहियां दी बाणी दर्ज उन्हां भगतां दी कबीर जी दी नामदेव जी दी इन्हां सारिआं भगतां दी बाणी दर्ज जेड़े मंजी साहब ते गुरु अर्जन देव महाराज ने गुरु नानक साहिब नूं बिठाया भगती करन करके रविदास जी नूं भी बराबर बिठाया लोक नीच जात दा जुलाहा कहिंदे सी कबीर जी नूं भी बराबर बिठाया इत्थे कोई जात पात सब बराबर सब नूं इक्को मंजी साहब ते सत्कार दिता सो सत संगत जी भगती करन वाले बंदगी करन वाले मन सिद्धे ने जिन्हां दे रब उन्हां वल सिद्धा जे संसार सागर नूं तैरना ना ना आया भावें जिन्ने मर्जी ग्रंथ पढ़ लईए बनेगी साडे नाल पंडित वाली जे तैरना ही नहीं आया तो फिर तो डुबना ही डुबना जे खुद दान भव नहीं जे कदे सुरत रूपी नदी विच खुद चुभी नहीं ना मारी उन्हां चिर गल बनेगी ही नहीं उन्हां चिर तैरना आएगा ही नहीं हुण महाराज बख्शिश होई बाबा दीप सिंह होणां ते भाई भगता जी कहिंदे साडे इलाके च प्रचारक कोई नहीं कहिंदे इसे नूं भेज दिंदे आ तुहाडा पुत्तर प्रचारक थापड़ा दे के बाबा दीप सिंह जी नूं गुरु गोबिंद सिंह महाराज ने तोरिया अपने इलाके च गए डट के प्रचार कीता गुरसिखी दा जिहड़ा एक वारी बचन सुन लैंदा सी दर्शन कर लैंदा सी बाबा दीप सिंह जी दे ते बाबा दीप सिंह ओनूं गुरु नानक दे चरणां नाल जोड़ दिंदे सी टंडी बंदस मैं कोई ना डिठा तू नानक मन भाणा ढोल घुमाई तिस मित्र विचोले जह मिल कंत संगत इन्ना प्यार करदी सी पलकां ते बिठाउंदे सी लोग पैरां थले हथ दिंदे सी कोई कौम दी सेवा करे ते सही लोग आखदे ने दुनिया कदर नहीं पाउंदी पाउण वालिआं दी पैंदी वी आ जिहड़ा जिन्हां ने पंथ वास्ते कुछ ना कुछ कीता है उन्हां दी कदर पई है चाहे वह संत बाबा अतर सिंह जी मस्तवाणे वाले होण भावें भाई साहब भाई रणधीर सिंह वर्गे होण भावें भगत पूरन सिंह वर्गे कफनी पा के गुजारा कर दे सारी जिंदगी लगा दे कौम ने उन्हां दी कदर कीती पल्ले सच्चाई सी जिन्हां दे कौम दा दर्द लै के जिहड़े चले सन उन्हां दा सत्कार कौम विच होया ते जिन्हां ने केवल दिखावाई कीता है जां अपने परिवारां नूं पालण तक ही सीमित रहे ने गल उन्हां दी नहीं जिन्हां ने कौम वास्ते कुछ कीता तुरे ने दर्द लै उन्हां दा सत्कार होया श्रोमणी कमेटी जदों होंद विच आई सी उस वेले बड़े बड़े कमाई वाले गुरसिख सन नाल श्रोमणी कमेटी जदों बनी उन्हां वेलिआं दे जिहड़े महान गुरसिख भाई लक्ष्मण सिंह धारोवाल वर्गे जिहड़े शहीदियां प्राप्त करके बेअंत इहो जिहे मर जीवड़े गुरसिख होए सो दास साहब जी दे चरणां च अर्ज कर रहा सी कि बाबा दीप सिंह जी नूं लोक बहुत प्यार करदे सी क्योंकि गुरु दीआं बातां गुरु कीआं गल्लां गुरु कीआं कहानियां वड्डे की वड्याई वह बहुत सोहणे तरीके नाल करदे सी बचन जिहड़ा उन्हां दे सुणदा सी बड़ी डूंघाई वाली गल बड़े सरल तरीके नाल समझा दिंदे सी विद्वान उहनूं नहीं कहिंदे जिहड़ा गुरबाणी दी व्याख्या करे ते दस नूं समझ आवे बाकी पंद्रह उहदे मूंह वल वेंदे रहिण वी कहिंदा की आ विद्वान ओ हुंदा ज्ञानी ओ हुंदा जिहदी गल एक बच्चे बच्चे नूं वी समझ आवे गल करे डूंघाई वाली पर करे सरल तरीके नाल सौखे तरीके नाल बाबा दीप सिंह जी का तरीका ऐसा सी कहिंदे ने जिवें सिंह साहब भाई मनी सिंह जी के जीवन विच वी इदां लिखिआ ते बाबा दीप सिंह जी का जीवन उहनां दा कहिंदे ऐसा तरीका सी कि जिहड़ा एक वारी बचन सुणदा सी मुड़ के मस्त हो जांदा सी मस्ती चढ़ जाती सी नाम दी सत संगत जी 1704 आ गया विछोड़े पै गए आनंदपुर साहब छड़ दिता गया गुरु गोबिंद सिंह महाराज
फिर वड्डे साहबजादियां दी शहीदी हो गई, छोटे साहबजादियां दी शहीदी तों बाद माछीवाड़ दे जंगलां दा सारा साका ओ सारा समा लंघ गया। फिर महाराज दमदमा साहब दी धरती ते गए। एक बेनती मैं कल भी आप जी दे चरणां च कीती सी कि दमदमा साहब दी धरती उत्ते सिखां ने अर्ज कीती, महाराज सानू बाणी दे अर्थ पढ़ाओ। फिर करतारपुर सिखां नू बीड़ लैण भेजिया, गुरु साहब जी दा सरूप सिंह गए लैण, उन्हां ने जवाब देता। फिर महाराज ने खुद आप एक ओंकार तो लैके 18-10-20 तक सारी बाणी अपने कंठ तो उचारण कीती। भाई मनी सिंह जी हैड लखारी बने, महाराज हैड लखारी ते मनी सिंह जी ने सहायक किनू लाइए? उस वेले गुरु गोबिंद सिंह कहिंदे दीप सिंह नू लियाओ बुला के, साडे कोल रह के गया, उन्हें सेवा बड़ी कीती है, उन्नू लैके आओ, उह सहायक लखारी होएगा। फिर बाबा दीप सिंह जी नू उन्हां दे पिंड सेवादार भेजे बुला के लैके आओ। फिर सेवादार बाबा दीप सिंह जी नू बुलाउण गए, ध्यान देना, बाबा दीप सिंह जी नू जदों पता लगा कि गुरु गोबिंद सिंह जी ने याद कीता है, सारे काम छड के बाबा दीप सिंह साहब जी फिर गुरु गोबिंद सिंह दे चरणा विच साबो की तलवंडी दमदमा साहब की धरती ते दुबारा आए। दुबारा गुरु साहब ने याद कीता ते शुक्र कीता कि सच्चे पातशाह ने याद कीता। आओ पंज प्यारे स्टेज ते आउणगे। मेरी सारी संगत नू गुजारिश है, बेनती है कि आप जी ने खड़े नहीं होना, बैठ के दर्शन करियो। जदों तुसी राह विच खड़े हो जांदे हो फिर पिछली जिहड़ी संगत ओह भी दर्शन नहीं कर सकदी ठीक तरह। जिथे बैठे हो एक भी कोई खड़ा ना होवे, सब आपो अपनी जगह ते बैठे रहो और बैठ के पंज प्यारियां दे दर्शन करियो। गुरु का खास रूप, गुरु का खालसा स्टेज ते आएगा। भागां वाले ने जिहड़े अमर छक के आ रहे ने, बाबे ने छे प्यारे बनाए सी ना, हुण सरसे वाले ने उहने छे बनाए, उहनां वास्ते भी विपता छिड़ी होई है, कोई पता नहीं किहड़े वेले भाणा वरत जाणा। उह जान बचाउंदे फिरदे ने अपनी, भी जिहड़े असीं बणे सी सिखां ने पता नहीं सानूं छड्डणा कि नहीं, डरदे फिरदे आ, विपता छिड़ी होई। पर इह गुरु गोबिंद सिंह महाराज की चलाई परपाटी है, चलाई मर्यादा। किन्ने साल हो गए ने, अज पंजां दा बाणा पा के पंज सिख आउंदे ने, साडा सिर झुक जांदा, क्योंकि पूरे गुरु की बनाई मर्यादा ना। जिहड़े बाबे ने बनाए ने वह भी नहीं चले अगे, उन्हां तों किहड़ा बाणा पा सकदा, वह भी खत्म हो गया काम। ते वेखो गुरु की फौज जिहनूं सच्चे पातशाह ने नवाजिया, बख्शिशां कीतियां। सो आओ सारिआं ने पंज प्यारिआं दा सतिकार, अगे भी तुहानूं पता है जयकारिआं दीआं गूंजां नाल कीता जांदा है। हुण ते बड़ी लोड़ है जयकारिआं दी, हुण ते बड़ी लोड़ है इन्हां इस जोश दी और प्यार दी, जिहनूं वेख के होरां दा भी मन मन्ने गुरु वाले बनन वास्ते तैयार होण। आओ पंज प्यारे स्टेज तैयार ने, सतिकार करिओ।
ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਲਓ ਬਾਜਾਂ ਵਾਲੇ। ਬਾਜਾਂ ਵਾਲੇ ਦਾ ਸਰੂਪ ਪੰਥ ਖਾਲਸਾ, ਦਰਸ਼ਨ ਕਰ ਲਓ ਬਾਜਾਂ। ਸਾਰੇ
ਬੀਬੀਆਂ ਬੀਬੀਆਂ ਵਾਲੇ ਪਾਸੇ ਹੋ ਜਾਓ, ਭਾਈ ਭਾਈਆਂ ਵਾਲੇ ਪਾਸੇ ਹੋ ਜਾਓ। ਇਹ ਜਿੱਥੇ ਖਲੋਤੇ ਹੋ ਉੱਥੇ ਹੀ ਮੱਥਾ ਟੇਕ ਕੇ ਬਹਿ ਜਾਓ, ਦੂਰੋਂ ਹੀ ਮੱਥਾ ਟੇਕ ਕੇ ਉੱਥੇ ਹੀ ਬਹਿ ਜਾਓ। ਵਾਹ ਖੁੱਲੇ ਹੋ ਕੇ ਬੈਠੋ, ਜਗ੍ਹਾ ਬਥੇਰੀ ਹੈ, ਜ਼ਿਆਦਾ ਅੱਗੇ ਅੱਗੇ ਨਹੀਂ ਪਿੱਛੇ ਨੂੰ ਹੋ ਜਾਓ। ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਬਲਿਹਾਰੇ ਜਾਈਏ, ਜਿਨ੍ਹਾਂ ਦੀ ਬਣਾਈ ਮਰਿਆਦਾ, ਲੱਖਾਂ ਸੰਗਤਾਂ ਅੰਮ੍ਰਿਤ ਛੱਕ ਕੇ ਨਸ਼ਿਆਂ ਤੋਂ ਬਚਦੀਆਂ ਨੇ, ਕਿੰਨਿਆਂ ਦੇ ਘਰ ਬਣ ਜਾਂਦੇ ਨੇ। ਜਿਹੜੇ ਅੰਮ੍ਰਿਤ ਛੱਕ ਲੈਂਦੇ ਨੇ, ਨਸ਼ੇ ਛੱਡਦੇ ਨੇ, ਉਹਨਾਂ ਨੂੰ ਸ਼ਰਾਬ ਛੱਡਣੀ ਪੈਂਦੀ। ਕਿੱਡੀ ਵੱਡੀ ਗੁਰੂ ਸਾਹਿਬ ਦੀ ਕਿਰਪਾ ਹੈ, ਮਹਾਰਾਜ ਨੇ ਬਖਸ਼ਿਸ਼ ਕੀਤੀ ਆ, ਉਹ ਲੱਖ ਲੱਖ ਵਧਾਈਆਂ ਅੰਮ੍ਰਿਤ ਛਕਣ ਵਾਲਿਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਤੋਂ ਬਲਿਹਾਰੇ ਜਾਈਏ। ਪਾਤਸ਼ਾਹ ਦੀ ਬਖਸ਼ਿਸ਼ ਨਾਲ ਭਾਵੇਂ ਕੱਲ ਇੱਕੋ ਹੀ ਦਿਨ ਤੁਹਾਡੇ ਚਰਨਾਂ ਚ ਹਾਜ਼ਰੀ ਭਰ ਹੋਈ ਹੈ, ਮਹਾਰਾਜ ਨੇ ਜਿਨ੍ਹਾਂ ਜਿਨ੍ਹਾਂ ਨੂੰ ਪ੍ਰੇਰਿਆ ਬਖਸ਼ਿਸ਼ ਕੀਤੀ, 200 ਤੋਂ ਉੱਪਰ ਪੁਰਾਣੇ ਗੁਰੂ ਕੇ ਜਹਾਜ਼ ਚੜ੍ਹੇ। ਬਹੁਤ ਸਾਰੇ ਵਿੱਚ ਸਿੰਘ ਉਹ ਵੀ ਨੇ ਜਿਹੜੇ 2-3 ਦਿਨ ਪਹਿਲਾਂ ਹੀ ਨਾਈ ਕੋਲ ਗਏ ਸਨ, ਪਰ ਮਹਾਰਾਜ ਨੇ ਉਹਨਾਂ ਉੱਤੇ ਕਿਰਪਾ ਕੀਤੀ, ਸੰਗਤ ਵਿੱਚ ਆਏ ਤੇ ਮਨ ਬਣ ਗਿਆ। ਮੇਰੀ ਬੇਨਤੀ, ਬਹਿ ਜਾਓ ਗੁਰਮੁਖੋ, ਬਹਿ ਜਾਓ ਜਿੱਥੇ ਖਲੋਤੇ ਹੋ, ਇੱਥੇ ਹੀ ਮੱਥਾ ਟੇਕ ਕੇ ਬਹਿ ਜਾਓ। ਧਿਆਨ ਦਿਓ, ਸੱਚੇ ਪਾਤਸ਼ਾਹ ਨੇ ਭਾਗ ਜਗਾਏ, ਕਿਰਪਾ ਕੀਤੀ, ਕੋਈ ਪਤਾ ਨਹੀਂ ਕਦੋਂ ਕਿਰਪਾ ਹੋ ਜਾਣੀ ਹੁੰਦੀ। ਦੀਵਾ ਵੀ ਤਿਆਰ ਸੀ, ਤੇਲ ਵੀ ਪਾਇਆ ਹੋਇਆ ਸੀ, ਵਿੱਚ ਬੱਤੀ ਵੀ ਸੀ, ਬਸ ਮਾੜੀ ਜੀ ਸੀਖ ਲਾਉਣ ਦੀ ਲੋੜ ਸੀ। ਗਿਆਨ ਦੀ ਚਿੰਗਾਰੀ ਮਿਲੀ ਤੇ ਕਿਰਪਾ ਹੋ ਗਈ। ਮੈਂ ਖਾਸ ਕਰਕੇ ਉਹਨਾਂ ਵੀਰਾਂ ਨੂੰ ਵਧਾਈ ਦਿਆਂਗਾ ਸਭ ਨੂੰ, ਜਿਹੜੇ
ਥੋੜੇ ਦਿਨ ਪਹਿਲਾਂ ਹੀ ਅਜੇ ਕਟਾ ਰਹੇ ਸਨ ਦਾੜੀਆਂ ਤੇ ਮਿਹਰ ਹੋ ਗਈ ਅਮਰ ਛੱਡ ਕੇ ਆਏ ਨੇ ਤੇ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਆ ਸੰਗਤ ਨੇ ਫੁੱਲਾਂ ਦੀ ਵਰਖਾ ਕੀਤੀ ਆ ਇੰਨੀ ਸੰਗਤ ਵਿੱਚ ਚੱਲ ਕੇ ਆਇਓ ਅੱਗੇ ਬੈਠੇ ਹੋ ਇਹ ਸਤਿਕਾਰ ਗੁਰੂ ਸਾਹਿਬ ਨੇ ਝੋਲੀ ਚ ਪਾਇਆ ਤੇ ਇਹਨੂੰ ਸੰਭਾਲ ਕੇ ਰੱਖਣਾ ਇਹ ਨਾ ਹੋਵੇ ਥੋੜੇ ਕੁ ਦਿਨ ਨਲਕੇ ਖੜਕਾ ਖੜਕਾ ਕੇ ਗੁਆਂਢੀਆਂ ਨੂੰ ਵੀ ਨਾ ਸੌਣ ਦਿਓ ਵੀ ਪਤਾ ਲੱਗੇ ਅੰਮ੍ਰਿਤ ਛੱਕ ਕੇ ਆਇਆ ਸਵੇਰੇ ਹੀ ਉੱਚੀ ਉੱਚੀ ਵਾਹਿਗੁਰੂ ਤੇ ਬਾਅਦ ਚ ਫਿਰ ਪਹਿਲਾਂ ਵਾਲਾ ਹੀ ਕੰਮ ਹੋ ਜਾਏ ਇਹ ਧਿਆਨ ਰੱਖਿਓ ਅੱਗੇ ਸਿਆਲ ਆ ਰਹੇ ਆ ਲੋਕ ਅੱਠ ਅੱਠ ਦਿਨ ਨਹੀਂ ਨਹਾਉਂਦੇ ਕਈ ਸਿਆਲ ਤੇ ਸਾਰੇ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਤੁਹਾਨੂੰ ਸਾਰੀ ਸੰਗਤ ਵੱਲੋਂ ਲੱਖ ਲੱਖ ਵਧਾਈ ਪੰਥ ਵਿੱਚ ਸ਼ਾਮਲ ਹੋਏ ਹੋ ਲੱਖ ਲੱਖ ਵਧਾਈ ਮਹਾਰਾਜ ਹੁਣ ਆਪਣੇ ਬਣਾਇਆ ਬਣਾ ਕੇ ਰੱਖਿਓ ਇਹ ਅਰਦਾਸ ਰੋਜ਼ ਕਰਿਓ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ ਕਹਿੰਦੇ ਗੁਰਸਿੱਖ ਨੇ ਹਮੇਸ਼ਾ ਇਹ ਅਰਦਾਸ ਕਰਨੀ ਹੈ ਜਿਵੇਂ ਬੀਬੀ ਨੂੰ ਮਾਈਏ ਪਾਉਂਦੇ ਨੇ ਨਾ ਉਹਦੇ ਸਿਰ ਚ ਤੇਲ ਪਾਉਣ ਦੀ ਮਰਿਆਦਾ ਨੂੰ ਮਾਈਏ ਪਾਉਣੇ ਆਖਿਆ ਜਾਂਦਾ ਵਿਆਹ ਤੋਂ ਪਹਿਲਾਂ ਕਹਿੰਦੇ ਪਹਿਲਾਂ ਹੀ ਉਹਨੇ ਲਿਖਿਆ ਹੋਇਆ ਸਾਹਾ ਦੁਨੀਆਂ ਤੋਂ ਜਾਣਾ ਕਦੋਂ ਹੈ ਸੰਬਤ ਉਹ ਪੱਕਾ ਹੈ ਵੀ ਜਾਣਾ ਮਿਲ ਕਰ ਪਾਵੋ ਤੇਲ ਐ ਸਖੀਓ ਐ ਗੁਰਮੁਖੋ ਗੁਰੂ ਨਾਲ ਜੁੜੇ ਹੋਏ ਜਿਹੜੇ ਜਗਿਆਸੂ ਨੇ ਤੁਸੀਂ ਮੈਨੂੰ ਮਾਈਏ ਪਾਓ ਮਾਈਏ ਪਾਉਣ ਦਾ ਭਾਵ ਹੈ ਮੇਰੇ ਸਿਰ ਵਿੱਚ ਤੇਲ ਪਾਓ ਉਹ ਕੀ ਜਿਵੇਂ ਬੀਬੀ ਦੇ ਸਿਰ ਚ ਤੇਲ ਪਾਉਂਦੇ ਨੇ ਮਾਈਏ ਪਾਉਂਦੇ ਨੇ ਮੈਨੂੰ ਅਸੀਸਾਂ ਦਿਓ ਤੇਲ ਪਾਉਣ ਰੂਪੀ ਅਸੀਸਾਂ ਉਹ ਕੀ ਅਸੀਸਾਂ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਇਹ ਸਾਡੇ ਘਰ ਦੀਆਂ ਗੱਲਾਂ ਨੇ ਘਰ ਘਰ ਇਹੋ ਪਹੁੰਚਾ ਸਤੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ ਪਹੁੰਚਾ ਇਹਨੂੰ ਕਹਿੰਦੇ ਨੇ ਭੋਚਾ ਭੋਚਾ ਸ਼ਬਦ ਜਿਹੜਾ ਹੈ ਇਹ ਆਮ ਕਈ ਲੋਕ ਵਰਤਦੇ ਨੇ ਫਲਾਣੇ ਦਾ ਭੋਚਾ ਲੈ ਕੇ ਜਾਣਾ ਭੋਚਾ ਲੈ ਕੇ ਜਾਣਾ ਕੀ ਹੁੰਦਾ ਹੈ ਸਾਹੇ ਚਿੱਠੀ ਲੈ ਕੇ ਜਾਣੀ ਜਿਹਨੂੰ ਲੜਕੀ ਵਾਲਿਆਂ ਦੇ ਘਰ ਲੈ ਕੇ ਜਾਣੀ ਪੈਂਦੀ ਹੈ ਨਾ ਚਿੱਠੀ ਜਾਂ ਲੜਕੀ ਵਾਲੇ ਭੇਜਦੇ ਨੇ ਵੀ ਇੰਨੀ ਤਰੀਕ ਨੂੰ ਬਰਾਤ ਲੈ ਕੇ ਆਇਓ ਚਿੱਠੀ ਭੇਜਣੀ ਉਹਨੂੰ ਕਹਿੰਦੇ ਨੇ ਭੋਚਾ ਭੇਜਣਾ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਕਹਿੰਦੇ ਉਹਦੇ ਭੋਚੇ ਜਿਹੜੇ ਨੇ ਘਰ ਘਰ ਆ ਰਹੇ ਨੇ ਕਿਉਂਕਿ ਸਭ ਨੇ ਇੱਕ ਦਿਨ ਜਾਣਾ ਆਖੋ ਸਤਨਾਮ ਉਹ ਤੇ ਰੋਜ਼ ਸੱਦੇ ਭੇਜ ਰਿਹਾ ਉਹ ਸਾਹੇ ਚਿੱਠੀਆਂ ਤੇ ਆ ਰਹੀਆਂ ਨੇ ਤਿਆਰੀ ਕਰ ਲੈ ਪਰ ਆਪਾਂ ਭੁੱਲੇ ਬੈਠੇ ਹਾਂ ਕਿ ਸਾਡੇ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਨੂੰ ਗੁਰੂ ਸਾਹਿਬ ਨੇ ਵਿੱਚ ਲੈ ਕੇ ਸਮਝਾਉਣ ਦਾ ਯਤਨ ਕੀਤਾ ਚਲੋ ਹੁਣ ਇੱਧਰ ਇਹ ਵਿਚਾਰ ਕਰਨ ਦਾ ਇੰਨਾ ਸਮਾਂ ਨਹੀਂ ਲੱਖ ਲੱਖ ਵਧਾਈਆਂ ਅੰਮ੍ਰਿਤ ਛਕਣ ਵਾਲਿਆਂ ਨੂੰ ਤੇ ਹੁਣ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਉਂਦੇ ਇਹ ਅਸੀਸਾਂ ਦੇਣੀਆਂ ਸਾਰੇ ਕਿ ਜਿਹੜੇ ਇਸ ਰਾਹ ਉੱਤੇ ਤੁਰੇ ਨੇ ਰਾਹੀ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਆਨੰਦਪੁਰ ਦੇ ਵਾਸੀ ਬਣ ਜਾਣ ਜੀਵਨ ਵਿੱਚ ਆਨੰਦ ਆ ਜਾਏ ਲੱਖ ਲੱਖ ਵਧਾਈਆਂ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ 200 ਤੋਂ ਉੱਪਰ ਪ੍ਰਾਣੀ ਨੇ ਅੰਮ੍ਰਿਤ ਛਕਣ ਵਾਲੇ ਵਿੱਚ ਬੜੇ ਹੋਣੇ ਨੇ ਜਿਨ੍ਹਾਂ ਨੇ ਨਸ਼ੇ ਛੱਡ ਦੇਣੇ ਨੇ ਬਹੁਤ ਹੋਣਗੇ ਜਿਨ੍ਹਾਂ ਨੇ ਦਾੜੀਆਂ ਰੱਖ ਲੈਣੀਆਂ ਨੇ ਬੜੇ ਨੇ ਜਿਹੜੇ ਨਿਤਨੇਮ ਤੋਂ ਟੁੱਟ ਚੁੱਕੇ ਸਨ ਉਹ ਦੁਬਾਰਾ ਲੱਗ ਜਾਣਗੇ ਸੁੱਕੇ ਮਨ ਜਿਨ੍ਹਾਂ ਦੇ ਹਰੇ ਹੋ ਜਾਣਗੇ ਦੁਬਾਰਾ ਇਹ ਘਾਟੇ ਵਾਲਾ ਸੌਦਾ ਨਹੀਂ ਇੱਥੇ ਫਾਇਦਾ ਹੀ ਫਾਇਦਾ ਹੈ ਸਾਰੇ ਅੱਗੇ ਵੀ ਜੈਕਾਰੇ ਲਾਉਂਦੇ ਹਾਂ ਨਾ ਆਪਾਂ ਬਾਹਾਂ ਖੜੀਆਂ ਕਰਨੇ ਆ ਹੁਣ ਤੇ ਬਹੁਤੀ ਲੋੜ ਹੈ ਆਓ ਆਨੰਦਪੁਰ ਦੇ ਨੇੜੇ ਬੈਠੇ ਆ ਇਹ ਸਤਿਗੁਰ ਦਾ ਵਿਹੜਾ ਹੀ ਹੈ ਇਹ ਸਾਡੇ ਬਾਪੂ ਦੇ ਘਰ ਦਾ ਵਿਹੜਾ ਹੀ ਆ ਅਨੰਦਪੁਰ ਸਾਹਿਬ ਦਾ ਜਿੱਥੇ ਅਸੀਂ ਬੈਠੇ। ਸਵਾਓ ਇਹਨਾਂ ਇਲਾਕਿਆਂ ਤੱਕ ਤੇ ਗੁਰੂ ਕੇ ਲਾਲ ਖੇਡਣ ਤੱਕ ਖੇਡਣ ਵਾਸਤੇ ਹੀ ਆ ਜਾਂਦੇ ਸੀ। ਅਨੰਦਪੁਰ ਸਾਹਿਬ ਦੀਆਂ ਜੜ੍ਹਾਂ ਚ ਬੈਠੇ ਹੋ ਪਿਆਰਿਓ, ਭਾਗਾਂ ਵਾਲਿਓ, ਇਸ ਇਲਾਕੇ ਵਿੱਚ ਵਸਣ ਵਾਲੇ ਸੱਚਖੰਡ ਚ ਹੀ ਵਸਦੇ ਹੋ, ਆਨੰਦ ਲਿਆ ਕਰੋ ਅਨੰਦਪੁਰ ਸਾਹਿਬ ਜਾ ਕੇ ਉਸ ਪਾਵਨ ਅਸਥਾਨ ਦੀ ਚਰਨ ਧੂੜ ਚੁੱਕ ਕੇ ਮੱਥੇ ਨਾਲ ਲਾਇਆ ਕਰੋ। ਚੱਲ ਚੱਲੀਏ ਅਨੰਦਪੁਰ ਨੂੰ, ਕਿਤੇ ਮਿਲ ਜੇ ਕਲਗੀਆਂ ਵਾਲਾ ਕਦੇ ਉਹ ਚਲਕਾਰਾ, ਉਹ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਆਨੰਦ ਪ੍ਰਾਪਤ ਹੋ ਜਾਏ। ਸਵਾਓ ਸਾਰੇ ਜੈਕਾਰੇ ਜਿਵੇਂ ਅੱਗੇ ਲਾਉਂਦੇ ਆ ਹੁਣ ਵੀ, ਜਿਨ੍ਹਾਂ ਨੂੰ ਇਸ ਸਮਾਗਮ ਦਾ ਚਾਏ, ਜਿਨ੍ਹਾਂ ਨੂੰ ਅੰਮ੍ਰਿਤ ਛਕਣ ਵਾਲਿਆਂ ਦਾ ਚਾਏ, ਉਹ ਸਭ ਬਾਹਾਂ ਖੜੀਆਂ ਕਰਨਗੇ ਤੇ ਨਾਲ ਇਹ ਵੀ ਕਹਿਣਾ ਮਹਾਰਾਜ ਕਦੇ ਅਸੀਂ ਵੀ ਬਾਹਾਂ ਇੱਦਾਂ ਹੀ ਫੈਲਾਵਾਂਗੇ, ਸਾਡੀ ਬਾਂਹ ਫੜ ਲਿਓ, ਅਜੇ ਸਮਾਂ ਨਹੀਂ ਆਇਆ। ਆ ਜਾਏਗਾ ਜਿਹੜੇ ਭੁੱਲੇ ਹੋਏ ਨੇ ਉਹ ਅਰਦਾਸ ਕਰੋ, ਕਦੇ ਨਾ ਕਦੇ ਅਸੀਂ ਵੀ ਇਸੇ ਤਰ੍ਹਾਂ ਅੰਮ੍ਰਿਤ ਛਕ ਕੇ ਆਈਏ, ਉਹ ਸਮਾਂ ਜ਼ਰੂਰ ਆਵੇ ਸਾਡੀ ਜ਼ਿੰਦਗੀ 'ਚ। ਗੱਜ ਕੇ ਸਾਰੇ ਬੋਲੋ ਤੇ ਬਾਹਾਂ ਵੀ ਖੜੀਆਂ ਕਰੋ। ਕੋਈ ਰਹਿਣਾ ਨਹੀਂ ਚਾਹੀਦਾ, ਸਾਰੇ ਕਿਰਪਾ ਕਰਿਓ ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਠੀਕ ਤਰ੍ਹਾਂ ਦੋਵੇਂ ਦੋਵੇਂ ਬਾਹਾਂ ਖੜੀਆਂ ਕਰੋ, ਬੋਲੋ ਸੋ ਨਿਹਾਲ, ਸਤਿ ਸੰਗਤ ਜੀ ਲੱਖ ਲੱਖ ਵਧਾਈਆਂ। ਗੁਰੂ ਕੀ ਫੌਜ ਕਰੇਗੀ ਮੌਜ, ਗੁਰੂ ਕੀ ਫੌਜ ਵਿੱਚ ਸ਼ਾਮਲ ਹੋ ਗਏ ਹੋ, ਮੌਜਾਂ ਲੱਗੀਆਂ ਰਹਿਣ, ਮਹਾਰਾਜ ਬਖਸ਼ਿਸ਼ ਕਰਨ। ਸੋ ਅੱਜ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰ ਦੇ ਮੈਂਬਰ ਬਣਾਇਆ, ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਤੇ ਵਾਸੀ ਆਨੰਦਪੁਰ ਸਾਹਿਬ ਦੇ। ਸੋ ਬਹੁਤ ਬਹੁਤ ਵੱਡੇ ਭਾਗ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਆਪਣੇ ਜੀਵਨ ਵਿੱਚ, ਪੰਜ ਪੰਜ ਨੂੰ ਹੋਰ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾਉਣਾ। ਬਣਾਉਣਾ ਹੈ ਤੁਹਾਡਾ ਫਰਜ਼ ਬਣਦਾ ਤੇ ਜਿਹੜੇ ਅਮਰ ਛੱਕ ਕੇ ਆਇਓ ਚੜ੍ਹਦੀ ਕਲਾ ਵਿੱਚ ਰਹਿਣਾ ਅੱਜ ਬਹੁਤ ਲੋੜ ਆ ਲੋਕਾਂ ਨੂੰ ਦੱਸੀਏ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਭੁੱਲੇ ਸਾਨੂੰ ਦੂਜੇ ਗੁਰੂ ਗੋਬਿੰਦ ਸਿੰਘ ਦੀ ਲੋੜ ਹੀ ਨਹੀਂ ਆਖੋ ਸਤਨਾਮ ਸਾਡੇ ਪਿਤਾ ਸਾਡੇ ਕੋਲ ਨੇ ਅਸੀਂ ਉਹਨਾਂ ਦੇ ਪੁੱਤਰ ਆ ਉਹਨਾਂ ਵਰਗਾ ਬਾਣਾ ਅਸੀਂ ਪਾਵਾਂਗੇ ਜੋ ਉਹਨਾਂ ਨੇ ਪਵਾਇਆ ਅਸੀਂ ਉਸੇ ਮਾਰਗ ਤੇ ਚੱਲਾਂਗੇ ਸਾਨੂੰ ਨਵੇਂ ਗੁਰੂ ਗੋਬਿੰਦ ਸਿੰਘ ਦੀ ਕੋਈ ਲੋੜ ਨਹੀਂ ਅਸੀਂ ਇਹ ਦੱਸੀਏ ਤਾਂ ਹੀ ਇਦਾਂ ਦੇ ਲੋਕ ਪੈਦਾ ਹੋਣ ਹਟਣਗੇ ਨਹੀਂ ਤੇ ਕੋਈ ਹੋਰ ਹੋ ਜਾਏਗਾ ਪੈਦਾ ਉਹਨਾਂ ਨੂੰ ਪਤਾ ਹੈ ਵੀ ਇਹ ਭੁੱਲ ਗਏ ਨੇ ਭੁੱਲ ਗਏ ਨੇ ਭੁੱਲੇ ਹੋਏ ਨੂੰ ਜਿੱਧਰ ਮਰਜ਼ੀ ਪਾ ਦਿਓ ਉਹ ਹੋਰ ਭੁੱਲਦਾ ਜਾਏਗਾ ਹੋਰ ਭੁੱਲਦਾ ਜਾਏਗਾ ਸੀਤਾ ਲੀਕ ਨਾ ਟੱਪਦੀ ਰਾਵਣ ਕਿਉਂ ਚੁੱਕ ਲਜਾਂਦਾ ਰਸਤਾ ਛੋੜ ਕੁਰਸਤੇ ਤੁਰਦਾ ਸੋਈ ਤੱਕੇ ਖਾਂਦਾ ਜਿਹੜਾ ਰਾਹ ਛੱਡ ਕੇ ਕੁਰਾਹੇ ਪੈ ਜਾਵੇ ਉਹਨੂੰ ਫਿਰ ਠੋਕਰਾਂ ਖਾਣੀਆਂ ਹੀ ਪੈਂਦੀਆਂ ਨੇ ਧੱਕੇ ਖਾਣੇ ਹੀ ਪੈਂਦੇ ਨੇ ਸੋ ਮੇਰੀ ਬੇਨਤੀ ਆ ਅੰਮ੍ਰਿਤ ਛਕਣਾ ਭਾਵੇਂ ਠਹਿਰ ਕੇ ਛਕ ਲਿਓ ਮਨ ਬਣਾਓ ਪੂਰੀ ਤਿਆਰੀ ਕਰਕੇ ਮਹੀਨੇ ਨੂੰ ਦੋ ਮਹੀਨਿਆਂ ਨੂੰ ਛੇ ਮਹੀਨਿਆਂ ਨੂੰ ਹੱਦ ਸਾਲ ਤੱਕ ਬਹੁਤਾ ਲੰਮਾ ਸਮਾਂ ਵੀ ਨਾ ਪੈ ਜਾਏ ਕਿਉਂਕਿ ਮੇਰੇ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੋ ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਈ ਜਦੋਂ ਅੰਤ ਦਾ ਸਮਾਂ ਆ ਗਿਆ ਫਿਰ ਨਹੀਂ ਭਜਿਆ ਜਾਣਾ ਹੈ ਤੇ ਹੁਣ ਹੀ ਸਮਾਂ ਹੈ ਇਸ ਸਮੇਂ ਨੂੰ ਲੰਘਾਉਣਾ ਨਹੀਂ ਚਾਹੀਦਾ ਸਫਲ ਬਣਾਉਣ ਦਾ ਯਤਨ ਕਰਨਾ ਚਾਹੀਦਾ ਸੋ ਲੱਖ ਲੱਖ ਵਧਾਈਆਂ ਅੰਮ੍ਰਿਤ ਦੀ ਕਿੰਨੀ ਕੁ ਸ਼ਕਤੀ ਹੈ ਬਾਬੇ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ ਨਾ ਹੁਣ ਮੈਂ ਇਤਿਹਾਸ ਨੂੰ ਸਿਰਫ 10 ਮਿੰਟਾਂ ਵਿੱਚ ਸਮਾਪਤੀ ਕਰ ਦਿਆਂਗੇ ਸਿਰਫ 10 ਮਿੰਟ ਕਿਉਂਕਿ ਕੱਲ ਤੁਸੀਂ ਸੁਣ ਹੀ ਲਿਆ ਸੀ ਸਾਡਾ ਅੰਮ੍ਰਿਤ ਦੀ ਸ਼ਕਤੀ ਕੀ ਆ ਸਿਰਫ ਮੈਂ ਇਹ 10 ਮਿੰਟਾਂ 'ਚ ਅਰਜ਼ ਕਰਾਂਗਾ ਬਾਬਾ ਦੀਪ ਸਿੰਘ ਜੀ ਨੇ ਅੰਮ੍ਰਿਤ ਛਕਿਆ ਭਾਈ ਦੀਪੇ ਤੋਂ ਬਾਬਾ ਦੀਪ ਸਿੰਘ ਬਣੇ ਗੁਰੂ ਗੋਬਿੰਦ ਸਿੰਘ ਜਦੋਂ ਬਾਣੀ ਰਚਦੇ ਸਨ ਲਿਖਾਉਂਦੇ ਸਨ ਭਾਈ ਮਨੀ ਸਿੰਘ ਲਿਖਦੇ ਸਨ ਬਾਬਾ ਦੀਪ ਸਿੰਘ ਸਹਾਇਕ ਲਿਖਾਰੀ ਸੀ ਸੱਚੇ ਪਾਤਸ਼ਾਹ ਫਿਰ ਜਾਣ ਲੱਗੇ ਵਰ ਦੇ ਗਏ ਬਾਬਾ ਦੀਪ ਸਿੰਘ ਜੀ ਕੀ ਚਾਹੀਦਾ ਮੰਗੋ ਕਹਿੰਦੇ ਮਰਦ ਪੰਜ ਪਿਆਰਾਂ ਨਾਲ ਪ੍ਰਣ ਕੀਤਾ ਨਿਭ ਜਾਏ ਗੁਰੂ ਗੋਬਿੰਦ ਸਿੰਘ ਕਹਿੰਦੇ ਬਾਬਾ ਜੀ ਤੁਹਾਡੇ ਪ੍ਰਣ ਨਿਭਣਗੇ ਜੇ ਪ੍ਰਣ ਕਰ ਲਵੋਗੇ ਮੌਤ ਕਰ ਲਵੋਗੇ ਤੇ ਮੌਤ ਵੀ ਤੁਹਾਡਾ ਰਾਹ ਨਹੀਂ ਰੋਕੇਗੀ ਬਾਬਾ ਦੀਪ ਸਿੰਘ ਜੀ ਨੂੰ ਕਹਿ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਚਲੇ ਗਏ ਬਾਬਾ ਦੀਪ ਸਿੰਘ ਦੀ ਡਿਊਟੀ ਲੱਗ ਗਈ ਅਨੰਦਪੁਰ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਗੁਰੂ ਸਾਹਿਬ ਸੱਚਖੰਡ ਚਲੇ ਗਏ ਬਾਬਾ ਦੀਪ ਸਿੰਘ ਉੱਥੇ ਹੀ ਰਹੇ ਦੋ ਟਕਸਾਲਾਂ ਚੱਲੀਆਂ ਨੇ ਇੱਕ ਭਾਈ ਮਨੀ ਸਿੰਘ ਜੀ ਦੀ ਟਕਸਾਲ ਕਿਉਂਕਿ ਗੁਰੂ ਸਾਹਿਬ ਨੇ ਅਰਥ ਆਪ ਪੜ੍ਹਾਏ ਸਨ ਇਹਨਾਂ ਨੂੰ ਦੂਜੀ ਟਕਸਾਲ ਚੱਲੀ ਬਾਬਾ ਦੀਪ ਸਿੰਘ ਜੀ ਦੀ ਜਿਹੜੀ ਦਮਦਮੀ ਟਕਸਾਲ ਹੈ ਭਿੰਡਰਾਂ ਦੀ ਟਕਸਾਲ ਹੈ ਉਹ ਭਿੰਡਰਾਂ ਵਾਲੀ ਟਕਸਾਲ ਹੈ ਜਿਹੜੀ ਉਹ ਬਾਬਾ ਦੀਪ ਸਿੰਘ ਜੀ ਵਾਲੀ ਹੀ ਟਕਸਾਲ ਅੱਗੇ ਤੋਂ ਅੱਗੇ ਅਰਥ ਪੜ੍ਹਾਏ ਜਾ ਰਹੇ ਇਹ ਦੋ ਟਕਸਾਲਾਂ ਉਦੋਂ ਚੱਲੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਫਿਰ ਉੱਥੇ ਰਹੇ ਗੁਰੂ ਗੋਬਿੰਦ ਸਿੰਘ ਸੱਚਖੰਡ ਚਲੇ ਗਏ ਬਾਬਾ ਦੀਪ ਸਿੰਘ ਜੀ ਜਦੋਂ ਸੱਚਖੰਡ ਗੁਰੂ ਗੋਬਿੰਦ ਸਿੰਘ ਗਏ ਨੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਆ ਗਏ ਬਾਬਾ ਬੰਦਾ ਸਿੰਘ ਬਹਾਦਰ ਦੇ ਜਥੇ ਦੇ ਨਾਲ ਬਾਬਾ ਦੀਪ ਸਿੰਘ ਰਲੇ ਜਾ ਕੇ ਦਮਦਮਾ ਸਾਹਿਬ ਛੱਡਿਆ ਉਹਨਾਂ ਨੇ ਜਦੋਂ ਸਰਹੰਦ ਫਤਿਹ ਕੀਤਾ ਨਾ ਗੁਰਮੁਖੋ ਉਸ ਵੇਲੇ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਆ ਰਲੇ ਸੀ ਅਸੀਂ ਤੁਹਾਡਾ ਸਾਥ ਦੇਵਾਂਗੇ ਬਾਬਾ ਦੀਪ ਸਿੰਘ ਹੋਣੀ ਜਦੋਂ ਬਾਬਾ ਦੀਪ ਸਿੰਘ ਹੋਣੀ ਸਰਹੰਦ ਜੂਝਦੇ ਸੀ ਨਾ ਹੱਥ 'ਚ ਖੰਡਾ ਫੜ ਕੇ 18 ਸੇਰ ਦਾ ਖੰਡਾ ਵਾਹੁਣ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਹੋਣੀ ਜਾਂ ਹੋਰ ਨਾਲ ਦੇ ਕਹਿੰਦੇ ਬਾਬਾ ਜੀ ਇੰਨਾ ਜੋਸ਼ ਚੜ੍ਹਦੀ ਜਵਾਨੀ ਸੀ ਉਦੋਂ ਇੰਨਾ ਜੋਸ਼ ਤੁਹਾਡੇ 'ਚ ਬਾਬਾ ਦੀਪ ਸਿੰਘ ਕਹਿਣ ਲੱਗੇ ਇਹ ਸਰਹੰਦ ਹੈ ਗੁਰੂ ਮਾਰੀ ਸਰਹੰਦ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਲਖਤੇ ਜਿਗਰ ਸਾਹਿਬ ਜੋਰਾਵਰ ਸਿੰਘ ਔਰ ਸਾਹਿਬ ਫਤਿਹ ਸਿੰਘ ਜੀ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਤੁਸੀਂ ਕਹਿੰਦੇ ਹੋ ਇੰਨਾ ਜ਼ੋਰ ਮੈਂ ਉਹਨਾਂ ਨੂੰ ਗੋਦੀ 'ਚ ਖੜਾਇਆ ਅਨੰਦਪੁਰ ਸਾਹਿਬ ਮੈਂ ਰਹਿੰਦਾ ਸਾਂ ਸਾਹਿਬ ਜੋਰਾਵਰ ਸਿੰਘ ਦਾ ਜਨਮ ਉਦੋਂ ਹੀ ਹੋਇਆ ਸੀ ਫਤਿਹ ਸਿੰਘ ਨੂੰ ਮੈਂ ਗੋਦ 'ਚ ਖਟਾਇਆ ਫਤਿਹ ਸਿੰਘ ਨੂੰ ਮੈਂ ਮੋਢਿਆਂ ਤੇ ਚੁੱਕਦਾ ਰਿਹਾ ਮੈਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਦੇ ਲਾਲ ਕਿਹੋ ਜਿਹੇ ਸਨ ਤੇ ਜਦੋਂ ਮੈਂ ਸਰਹੰਦ ਆਇਆ ਮੈਨੂੰ ਉਹਨਾਂ ਦੀ ਯਾਦ ਆ ਗਈ ਹੈ ਮੈਂ ਉਹਨਾਂ ਨੂੰ ਖੜਾਉਂਦਾ ਸੀ ਉਹ ਮੈਨੂੰ ਵੀ ਬਾਬਾ ਬਾਬਾ ਕਹਿੰਦੇ ਹੁੰਦੇ ਸੀ ਮੈਂ ਨਿੱਕਿਆਂ ਨਿੱਕਿਆਂ ਨੂੰ ਚੁੱਕਦਾ ਰਿਹਾ ਗੋਦ ਵਿੱਚ ਖੜਾਉਂਦਾ ਰਿਹਾ ਇਸ ਕਰਕੇ ਮੇਰੇ 'ਚ ਇੰਨਾ ਜੋਸ਼ ਹੈ ਕਹਿੰਦੇ ਬਾਬਾ ਦੀਪ ਸਿੰਘ ਸਾਹਿਬ ਜੀ ਇੰਨੇ ਜੋਸ਼ ਨਾਲ ਲੜੇ ਕਿ ਪੰਥ ਨੇ ਉਹਨਾਂ ਨੂੰ ਖਿਤਾਬ ਦੇ ਦਿੱਤਾ ਜਿੰਦਾ ਸ਼ਹੀਦ ਇਹ ਖਿਤਾਬ ਮਿਲਿਆ ਸੀ ਜਿੰਦਾ ਸ਼ਹੀਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਫਤਿਹ ਕਰ ਲਈ ਫਿਰ ਬਾਬਾ ਦੀਪ ਸਿੰਘ ਵਾਪਸ ਚਲੇ ਗਏ ਦਮਦਮਾ ਸਾਹਿਬ ਉੱਥੇ ਹੀ ਰਹੇ ਫਿਰ ਉਹਨਾਂ ਨੇ ਕਲਮ ਚੁੱਕੀ ਗੁਰੂ ਸਾਹਿਬ ਜੀ ਦੇ ਜੋ ਸਰੂਪ ਲਿਖਾਏ ਸੀ ਗੁਰਬਾਣੀ ਉਹਦੇ ਚਾਰ ਸਰੂਪ ਲਿਖੇ ਉਤਾਰਾ ਕੀਤਾ ਹੱਥ ਲਿਖਤ ਕਲਮ ਚੁੱਕੀ ਤੇ 12 ਸਾਲ ਲਿਖਦੇ ਹੀ ਗਏ ਚਾਰ ਸਰੂਪ ਲਿਖ ਦਿੱਤੇ ਜਦੋਂ ਖੰਡਾ ਚੁੱਕਿਆ ਤੇ 75 ਸਾਲ ਦੀ ਉਮਰ ਵਿੱਚ 18 ਸ਼ੇਰ ਦਾ ਖੁਸਤਨਾ ਤੇ ਸੰਗਤੇ ਉਹ ਕਿਹੜੀ ਤਾਕਤ ਸੀ ਜਿਹੜੀ 75 ਸਾਲ ਦੇ ਬਜ਼ੁਰਗ ਨੂੰ 18 ਸ਼ੇਰ ਦਾ ਖੰਡਾ ਚੁਕਾ ਰਹੀ ਹੈ ਉਹ ਤਾਕਤ ਸੀ ਜਿਹੜੀ 12 ਸਾਲ ਉਹਨਾਂ ਨੇ ਕਲਮ ਚਲਾਈ ਸੀ ਤੇ ਮੈਂ ਕੱਲ ਵੀ ਅਰਜ਼ ਕੀਤੀ ਸੀ ਕਿ ਗੁਰਬਾਣੀ ਇੱਕ ਸਾਲ ਲਗਾਤਾਰ ਪੜ੍ਹੀ ਜਾਓ ਬਾਣੀ ਹਿਰਦੇ ਚ ਵਸ ਜਾਂਦੀ ਹੈ ਬਾਣੀ ਹਿਰਦੇ ਚ ਵਸ ਜਾਂਦੀ ਹੈ ਨੇਤਰਾਂ ਚ ਵਸ ਜਾਏਗੀ ਕਿਉਂਕਿ ਲਗਾਤਾਰ ਪਾਠ ਕਰਦੇ ਰਹੇ ਹੋ ਸਹਿਜ ਪਾਠ ਲਗਾਤਾਰ ਪੜ੍ਹਦੇ ਰਹੋ ਬਾਬਾ ਦੀਪ ਸਿੰਘ ਜੀ ਨੇ ਤੇ 12 ਸਾਲ ਬਾਣੀ ਲਿਖੀ ਸੀ ਉਹਨਾਂ ਦੇ ਤੇ ਰੋਮ ਰੋਮ ਚ ਬਾਣੀ ਵਸ ਗਈ ਸੀ ਰੋਮ ਰੋਮ ਸਤਿ ਸੰਗਤ ਜੀ ਧੰਨ ਬਾਬਾ ਦੀਪ ਸਿੰਘ ਜੀ ਬਾਣੀ ਨਾਲ ਇੰਨਾ ਪਿਆਰ ਕਰਦੇ ਸੀ ਲਗਾਤਾਰ ਹਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰਨਿਮੁਖ ਨਾ ਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਬਾਣੀ ਨਾਲ ਇੰਨੇ ਜੁੜ ਗਏ 12 ਸਾਲ ਕਲਮ ਧਰੀ ਹੋਈ ਨਹੀਂ ਇਸੇ ਕਰਕੇ ਬਾਬਾ ਦੀਪ ਸਿੰਘ ਜੀ ਦਾ ਜੀਵਨ ਸ਼ਸਤਰ ਔਰ ਸ਼ਾਸਤਰ ਦਾ ਸੁਮੇਲ ਹੈ ਸ਼ਸਤਰ ਚੱਲਦਾ ਹੀ ਤਾਂ ਹੈ ਜੇ ਸ਼ਾਸਤਰ ਭਾਵ ਕੇ ਬਾਣੀ ਨਾਲ ਜੁੜੇ ਹੋਵਾਂਗੇ ਨਾਮ ਨਾਲ ਜੁੜੇ ਹੋਵਾਂਗੇ ਫਿਰ ਗੁਰਮੁਖੋ ਸਮਾਂ ਆਇਆ ਅਬਦਾਲੀ ਦਾ ਅਬਦਾਲੀ ਤੁਰਦਾ ਸੀ ਗੁਰਮੁਖੋ ਕਾਬਲ ਤੋਂ ਉਹਨੇ ਚੱਲਣਾ ਉਹਦਾ ਕੋਈ ਰਾਹ ਨਹੀਂ ਸੀ ਰੋਕ ਸਕਦਾ ਉਹ ਕਹਿੰਦਾ ਸੀ ਪੰਜਾਬ ਦੇ ਜਿਹੜੇ ਸਿੱਖ ਨੇ ਮੈਨੂੰ ਲੁੱਟ ਲੈਂਦੇ ਨੇ ਹੋਰ ਕੋਈ ਮੇਰੇ ਸਾਹਮਣੇ ਹਿੰਮਤ ਨਹੀਂ ਕਰਦਾ ਪਰ ਇਹ ਸਿੱਖ ਮੇਰੇ ਤੋਂ ਡਰਦੇ ਹੀ ਨਹੀਂ ਕਬਦਾਲੀ ਨੂੰ ਕਿਸੇ ਨੇ ਦੱਸਿਆ ਇਹਨਾਂ ਦਾ ਗੁਰੂ ਇਹਨਾਂ ਨੂੰ ਅੰਮ੍ਰਿਤ ਸਰ ਦੇ ਗਿਆ ਇੱਕ ਅੰਮ੍ਰਿਤਮਈ ਬਾਣੀ ਦੇ ਗਿਆ ਇੱਕ ਖੰਡੇ ਬਾਟੇ ਦਾ ਅੰਮ੍ਰਿਤ ਦੇ ਗਿਆ ਇਹ ਨਹੀਂ ਡਰਦੇ ਕਿਸੇ ਤੋਂ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਅੰਮ੍ਰਿਤ ਦੇ ਗਏ ਨੇ ਅੰਮ੍ਰਿਤਮਈ ਬਾਣੀ ਦੇ ਗਏ ਨੇ ਤੇ ਤੀਜਾ ਅੰਮ੍ਰਿਤਸਰ ਦਾ ਸਰੋਵਰ ਦੇ ਗਏ ਨੇ ਇਹ ਮਰਦੇ ਮਰਦੇ ਵੀ ਉਹਦੇ ਚ ਇਸ਼ਨਾਨ ਕਰ ਲੈਣ ਨਾ ਫਿਰ ਤਿਆਰ ਹੋ ਜਾਂਦੇ ਨੇ ਲੜਨ ਵਾਸਤੇ ਕਹਿੰਦਾ ਜੇ ਇਹਨਾਂ ਨੂੰ ਤਾਕਤ ਅੰਮ੍ਰਿਤਸਰ ਦੇ ਸਰੋਵਰ ਤੋਂ ਮਿਲਦੀ ਹੈ ਤੇ ਪੂਰ ਦਿਓ ਤਾਂ ਮੂਰ ਦੀ ਡਿਊਟੀ ਇਹਨੇ ਲਾ ਦਿੱਤੀ ਆਪਣੇ ਪੁੱਤਰ ਦੀ ਵੀ ਕੋਈ ਚੰਗਾ ਇੰਚਾਰਜ ਥਾਪ ਉੱਥੇ ਤੇ ਸਰੋਵਰ ਪੂਰ ਦਿਓ ਜਹਾਨ ਖਾਨ ਬਣਾ ਦਿੱਤਾ ਇੰਚਾਰਜ ਉਹਨੇ ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ ਸੰਗਤਾਂ ਜਿਹੜੀਆਂ ਸਨ ਬੜੀਆਂ ਵਿਆਕੁਲ ਹੋਈਆਂ ਜਦੋਂ ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ ਬੇਅਦਬੀ ਕੀਤੀ ਬਾਬਾ ਦੀਪ ਸਿੰਘ 75 ਸਾਲ ਦੀ ਉਮਰ ਵਿੱਚ ਦਮਦਮਾ ਸਾਹਿਬ ਰਹਿੰਦੇ ਸੀ ਉਸ ਵੇਲੇ 11 ਸਿੰਘ ਸਨ ਬਾਬਾ ਦੀਪ ਸਿੰਘ ਕੋਲ ਕੇਵਲ 11 ਸਿੰਘ ਜਾ ਕੇ ਕਹਿੰਦੇ ਬਾਬਾ ਜੀ ਅੰਮ੍ਰਿਤਸਰ ਦਾ ਸਰੋਵਰ ਪੂਰ ਦਿੱਤਾ ਹੈ 75 ਸਾਲ ਦੇ ਬਾਪੂ ਨੇ ਆਖਿਆ ਕੋਈ ਗੱਲ ਨਹੀਂ 75 ਸਾਲ ਦੀ ਉਮਰ ਵਿੱਚ 18 ਸਿਰ ਦਾ ਖੰਡਾ ਫਿਰ ਚੁੱਕ ਲਿਆ ਜਿਹੜਾ ਕਈ ਸਾਲ ਪਹਿਲਾਂ ਵਾਹਿਆ ਸੀ ਜਵਾਨੀ 'ਚ ਜਿਹੜਾ ਖੰਡਾ ਸਰਹੰਦ ਢਾਉਣ ਵੇਲੇ ਵਾਹਿਆ ਸੀ ਉਹ ਖੰਡਾ ਫਿਰ ਚੁੱਕ ਲਿਆ ਗੁਰੂ ਗੋਬਿੰਦ ਸਿੰਘ ਦੀ ਸਿਖਾਈ ਹੋਈ ਸ਼ਸਤਰ ਵਿਦਿਆ ਤੋਂ ਹੁਣ ਕੰਮ ਲੈਣਾ 18 ਸਿਰ ਦਾ ਖੰਡਾ ਚੁੱਕਿਆ ਇੱਕ ਨਹੀਂ ਦੋ ਨਹੀਂ ਚਾਰ ਨਹੀਂ ਮਾਲਵੇ ਦੇ ਮਲਵਈ ਸਿੰਘ 5000 ਦਾ ਜਥਾ ਹੋ ਗਿਆ ਤਿਆਰ ਬਾਬਾ ਅਸੀਂ ਤੇਰੇ ਨਾਲ ਕਿਉਂਕਿ ਅਸੀਂ ਤੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਨਹੀਂ ਕੀਤੇ ਤੁਸੀਂ ਇੰਨਾ ਚਿਰ ਉਹਨਾਂ ਦੇ ਚਰਨਾਂ 'ਚ ਰਹੇ ਹੋ ਭਾਗਾਂ ਵਾਲੇ ਹੋ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ 5000 ਮਲਵਈ ਸਿੰਘਾਂ ਦਾ ਜਥਾ ਸੀ ਫਿਰ ਉਹ ਚੱਲਦੇ ਚੱਲਦੇ ਤਰਨ ਤਾਰਨ ਸਾਹਿਬ ਪਹੁੰਚੇ ਤੇ ਤਰਨ ਤਾਰਨ ਸਾਹਿਬ ਪ੍ਰਣ ਕੀਤਾ ਕਿ ਮੇਰਾ ਸੀਸ ਅੰਮ੍ਰਿਤਸਰ ਪਹੁੰਚੇ ਜੇ ਮਹਾਰਾਜ ਮੇਰਾ ਸਿਰ ਤੁਹਾਡੇ ਚਰਨਾਂ 'ਚ ਅੱਜ ਲੱਗ ਜਾਏ ਪਹੁੰਚ ਜਾਏ ਇਹ ਪ੍ਰਣ ਕੀਤਾ ਸੰਗਤ ਵਿੱਚ ਖਲੋ ਕੇ ਤੇ ਨਾਲ ਹੀ ਲੀਕ ਖਿੱਚ ਦਿੱਤੀ ਆਜੋ ਜਿਹਨੇ ਨੱਚਣਾ ਖੰਡੇ ਦੀ ਧਾਰ ਤੇ ਉਹ ਆਵੇ ਜਿਹਨੂੰ ਜਾਨ ਨਹੀਂ ਪਿਆਰੀ ਲੱਗਦੀ ਉਹ ਲੀਕ ਟੱਪਿਓ ਜਿਹਨੂੰ ਜਾਨ ਪਿਆਰੀ ਨਹੀਂ ਲੱਗਦੀ ਬਾਕੀ ਮੁੜ ਜਾਓ ਪਿੱਛੇ ਘਰ ਇੱਥੇ ਕਾਇਰਾਂ ਦੀ ਬੁਜਦਲਾਂ ਦੀ ਜ਼ਰੂਰਤ ਨਹੀਂ ਇੱਥੇ ਸੂਰਮੇ ਚਾਹੀਦੇ ਨੇ, ਮਰ ਜੀਵੜੇ ਚਾਹੀਦੇ ਨੇ, ਬਸ ਫਿਰ ਲੀਕ ਖਿੱਚੀ ਗੱਲ ਮੁਕਾ ਦਈਏ। 5000 ਸੀ ਸਾਰੇ ਹੀ ਛਾਲਾ ਮਾਰ ਗਏ, ਆਗੂ ਤਕੜਾ ਸੀ, ਜਥੇਦਾਰ ਤਕੜਾ ਸੀ, ਉਹਨਾਂ ਨੂੰ ਪਤਾ ਵੀ ਇਹ ਕਮਾਈ ਵਾਲੀ ਰੂਹ ਸਾਡੇ ਨਾਲ, ਧੰਨ ਦਸ਼ਮੇਸ਼ ਪਿਤਾ ਸਾਡੇ ਨਾਲ ਨੇ, ਹਾਰ ਹੋ ਹੀ ਨਹੀਂ ਸਕਦੀ। ਅੱਗੋਂ ਫਿਰ ਜਹਾਨ ਖਾਨ 20,000 ਫੌਜ ਲੈ ਕੇ ਚੜੇ, ਇੱਕ ਪਾਸੇ 5,000, ਇੱਕ ਪਾਸੇ 20,000, ਕਈਆਂ ਨੇ ਗਿਣਤੀ ਇਤਿਹਾਸਕਾਰਾਂ ਨੇ 30,000 ਵੀ ਲਿਖੀ, ਕਈ 40,000 ਵੀ ਲਿਖਦੇ ਨੇ, ਪਰ ਇੰਨਾ ਹੈ ਵੀ 20,000 ਤੋਂ ਉੱਪਰ ਗਿਣਤੀ ਸੀ। ਗੋਲਵੜ ਪਿੰਡ ਹੈ, ਉੱਥੇ ਮੁਕਾਬਲਾ ਹੋ ਗਿਆ। ਫੌਜ ਜਿੱਧਰੋਂ ਆ ਰਹੀ ਸੀ ਅੰਮ੍ਰਿਤਸਰ ਵੱਲੋਂ, ਸਿੰਘ ਫੌਜ ਨੂੰ ਪਿੱਛੇ ਲੈ ਗਏ ਧੱਕ ਕੇ, ਇੰਨੇ ਜੋਸ਼ ਨਾਲ ਲੜਦੇ ਸੀ ਸੰਗਤੇ ਜਿਹੜੇ ਸਨ ਨਾ ਜ਼ਾਲਮ ਜਰਵਾਣੇ ਫੌਜ ਵਿੱਚ ਲੜਨ ਵਾਲੇ, ਉਹ ਤੇ ਲੜਦੇ ਨੇ ਵੀ ਅੱਗੇ ਹੋ ਕੇ ਲੜੋ, ਅਹੁਦੇ ਮਿਲਣਗੇ, ਜਾਗੀਰ ਮਿਲੇਗੀ, ਇਨਾਮ ਮਿਲੇਗਾ, ਪਰ ਗੁਰੂ ਕੇ ਸਿੰਘ ਤੇ ਲੜਦੇ ਹੀ ਮਰਨ ਵਾਸਤੇ ਸੀ। ਇੱਕ ਬੰਦਾ ਚਾਹਵਾਨ ਹੈ ਜਾਗੀਰਾਂ ਦਾ ਵੀ ਮੈਂ ਜਿੰਨਾ ਅੱਗੇ ਹੋ ਕੇ ਲੜਾਂਗਾ ਮੈਨੂੰ ਅਹੁਦਾ ਓਨਾ ਹੀ ਵੱਡਾ ਮਿਲੇਗਾ, ਪਰ ਗੁਰੂ ਕੇ ਸਿੱਖਾਂ ਦਾ ਮੁਕਾਬਲਾ ਕੌਣ ਕਰੇ? ਉਹ ਤੇ ਲੜਦੇ ਹੀ ਮਰਨ ਵਾਸਤੇ ਨੇ, ਉਹਨਾਂ ਨੂੰ ਤੇ ਚਾਹ ਹੈ ਮੌਤ ਦਾ, ਉਹਨਾਂ ਨੂੰ ਇਹ ਆ ਬਾਜਾਂ ਵਾਲੇ ਦੀ ਗੋਦ ਵਿੱਚ ਜਾਵਾਂਗੇ, ਜਾਨ ਵਾਰ ਦਈਏ ਧਰਮ ਤੋਂ। ਬਾਬਾ ਦੀਪ ਸਿੰਘ ਸਾਹਿਬ ਅੱਗੇ ਸਨ, ਫੌਜ ਨੂੰ ਪਿੱਛੇ ਲੈ ਗਏ ਧੱਕ ਕੇ, ਇੱਕ ਪਾਸੇ ਤਨਖਾਹੀਏ, ਇੱਕ ਪਾਸੇ ਪਿਆਰ ਵਾਲੇ, ਤੇ ਵਪਾਰ ਮਾਇਆ ਵਾਲੇ ਜਿਹੜੇ ਨੇ ਉਹ ਵਪਾਰੀ ਹੁੰਦੇ ਨੇ, ਉਹ ਪਿਆਰ ਦੀ ਪਿਆਰ ਦਾ ਨਹੀਂ ਉਹਨਾਂ ਨੂੰ ਪਤਾ ਹੁੰਦਾ, ਜਿੱਥੇ ਪਿਆਰ ਵਾਲੇ ਖੜ ਜਾਣਗੇ ਉੱਥੇ ਵਪਾਰ ਵਾਲੇ ਨਹੀਂ ਖੜ ਸਕਦੇ, ਤੇ ਗੁਰੂ ਕੇ ਸਿੱਖ ਸਾਰੇ ਪਿਆਰ ਵਾਲੇ ਸਨ। ਫੌਜ ਪਿੱਛੇ ਲੈ ਗਏ ਧੱਕ ਕੇ, ਫਿਰ ਜਮਾਲ ਸ਼ਾਹ ਸੀ ਉਹਨਾਂ ਵਿੱਚ ਇੱਕ, ਉਹ ਆ ਗਿਆ ਬਾਬਾ ਦੀਪ ਸਿੰਘ ਦੇ ਸਾਹਮਣੇ, 32 ਸਾਲ ਦਾ ਨੌਜਵਾਨ, 32 ਸਾਲ ਦੀ ਉਮਰ। ਕਹਿੰਦੇ ਬਾਬਾ ਬੁੱਢਾ ਹੋ ਗਿਆ, ਦਾੜੀ ਤੇਰੀ ਚਿੱਟੀ ਆ, ਤੂੰ ਲੈ ਆਇਆ ਇਹਨਾਂ ਨੂੰ ਪ੍ਰੇਰ ਕੇ, ਵੇਖਾਂ ਮੈਂ ਤੇਰੇ ਚ ਕਿੰਨੀ ਕੁ ਤਾਕਤ ਏ, ਆਖਾ ਆਪਾਂ ਦੋਵੇਂ ਦੋ ਹੱਥ ਕਰ ਲੈਂਦੇ ਆ, ਇੰਨੀ ਫੌਜ ਕਾਹਤੋਂ ਮਰਵਾਉਣੀ। ਬਾਬਾ ਦੀਪ ਸਿੰਘ ਨੂੰ ਉਹਨੇ ਬੋਲੀ ਮਾਰੀ। ਬਾਬਾ ਦੀਪ ਸਿੰਘ ਜੀ 75 ਸਾਲ ਦੇ, ਉਹ 32 ਸਾਲ ਦਾ, ਡਬਲ ਤੋਂ ਵੀ ਜ਼ਿਆਦਾ ਉਮਰ, ਉਹ ਨੌਜਵਾਨ, ਬਾਬਾ ਜੀ ਬਜ਼ੁਰਗ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਦੀ ਐਸੀ ਬਖਸ਼ਿਸ਼ ਸੀ ਗੁਰੂ ਕੇ ਲਾਡਲੇ ਤੇ ਬਾਬਾ ਦੀਪ ਸਿੰਘ ਸਾਹਿਬ ਤੇ, ਕਿ ਖੰਡਾ ਬਾਬਾ ਦੀਪ ਸਿੰਘ ਸਾਹਿਬ ਨੇ ਚੁੱਕਿਆ, ਕਹਿੰਦੇ ਆ ਜਾ ਫਿਰ ਆਪਾਂ ਦੋਵੇਂ ਦੋ ਹੱਥ ਕਰ ਲੈਂਦੇ ਹਾਂ। ਫੌਜ ਸਾਰੀ ਵੇਖਣ ਲੱਗ ਗਈ ਦੋ ਸੂਰਮੇ ਲੜ ਰਹੇ ਨੇ, ਕਾਫੀ ਸਮਾਂ ਜੰਗ ਹੁੰਦਾ ਰਿਹਾ, ਕਾਫੀ ਸਮਾਂ ਦੋਵੇਂ ਪਾਸਿਓਂ ਵਾਰ ਹੁੰਦੇ ਰਹੇ, ਉਹ ਵਾਰ ਕਰਦਾ ਦੂਜਾ ਰੋਕ ਲੈਂਦਾ, ਦੂਜਾ ਵਾਰ ਕਰਦਾ ਉਹ ਰੋਕ ਲੈਂਦਾ, ਆਖਿਰਕਾਰ ਦੋਵਾਂ ਨੇ ਇੱਕ ਐਸਾ ਵਾਰ ਕੀਤਾ ਕਿ ਦੋਵਾਂ ਦੇ ਸਿਰ ਧੜਾਂ ਤੋਂ ਜੁਦਾ ਹੋਏ। ਧਿਆਨ ਦੇਣਾ, ਜਦੋਂ ਦੋਵਾਂ ਦੇ ਸਿਰ ਧੜਾਂ ਤੋਂ ਜੁਦਾ ਹੋਏ ਤੇ ਬਾਬਾ ਦੀਪ ਸਿੰਘ ਦਾ ਸਰੀਰ ਡਿੱਗ ਰਿਹਾ ਸੀ, ਤੇ ਇੱਕ ਸਿੱਖ ਨੇ ਆਖਿਆ ਬਾਬਾ ਜੀ ਤੁਸੀਂ ਤੇ ਪ੍ਰਣ ਕੀਤਾ ਸੀ ਕਿ ਸਿਰ ਹਰਿਮੰਦਰ ਜਾਏਗਾ, ਆਪਾਂ ਤੇ ਰਾਹ ਚ ਹੀ ਰਹਿ ਗਏ। ਸੰਗਤ ਜੀ, ਮੈਂ ਕੱਲ ਵੀ ਤੁਹਾਡੇ ਚਰਨਾਂ ਚ ਅਰਜ ਕਰਕੇ ਗਿਆ ਸਾਂ ਕਿ ਮਿਥਿਹਾਸ ਨੂੰ ਲੋਕ ਇਤਿਹਾਸ ਬਣਾ ਰਹੇ ਨੇ, ਮਿਥ ਨੂੰ ਤੱਥ ਕਰਕੇ ਬਿਆਨ ਕਰ ਰਹੇ, ਪਰ ਅਸੀਂ ਇਤਿਹਾਸ ਨੂੰ ਖੁਦ ਹੀ ਮਿਥਿਹਾਸ ਕਰ ਰਹੇ ਹਾਂ। ਜਿਹੜਾ 12 ਸਾਲ ਕਲਮ ਚਲਾਵੇ, ਚੜ੍ਹਦੀ ਜਵਾਨੀ ਜਿਹੜੀ ਹੈ ਬਾਣੀ ਲਿਖਣ ਤੇ ਲਾ ਦੇਵੇ, 12 ਸਾਲ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਰਹਿ ਕੇ ਸੇਵਾ ਕਰੇ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦਾ ਪਾਤਰ ਬਣੇ, ਇਹੋ ਜਿਹਾ ਸਿੰਘ ਜੇ ਪ੍ਰਣ ਕਰ ਲਵੇ ਮੌਤ ਵੀ ਉਹਨੂੰ ਰੋਕ ਨਹੀਂ ਸਕਦੀ। ਇਹ ਅੰਮ੍ਰਿਤ ਦੀ ਸ਼ਕਤੀ ਸੀ। ਜਦੋਂ ਅਸੀਂ ਇਹ ਕਹਿੰਦੇ ਹਾਂ ਬਾਬਾ ਦੀਪ ਸਿੰਘ ਦਾ ਸਿਰ ਧੜ ਤੋਂ ਜੁਦਾ ਨਹੀਂ ਹੋਇਆ, ਆਪ ਹੀ ਆਪਣੇ ਮੂੰਹ ਇਹ ਗੱਲ ਕਹਿ ਰਹੇ ਹਾਂ। ਨਹੀਂ ਭਾਈ, ਹੁਣ ਤੱਕ ਬਹੁਤ ਸਾਰੀਆਂ ਟਕਸਾਲਾਂ ਸੰਪਰਦਾਵਾਂ ਚੱਲਦੀਆਂ ਆਈਆਂ ਨੇ, ਸਭ ਇਹ ਕਹਿੰਦੇ ਰਹੇ ਨੇ ਬਾਬਾ ਦੀਪ ਸਿੰਘ ਦਾ ਸਿਰ ਧੜ ਤੋਂ ਜੁਦਾ ਹੋਇਆ, ਤੇ ਇਹੋ ਜਿਹਾ ਕਮਾਈ ਵਾਲਾ ਸੂਰਮਾ ਜੇ ਪ੍ਰਣ ਕਰੇਗਾ ਉਹ ਨਿਭਾ ਵੀ ਸਕਦਾ। ਤੇ ਦਾਸ ਨੇ ਕੱਲ ਵੀ ਅਰਜ ਕੀਤੀ ਸੀ ਉਹਨਾਂ ਨੂੰ ਆਪਣੇ ਵਰਗੇ ਨਾ ਸਮਝੀਏ ਕਿ ਉਹ ਸਾਡੇ ਵਰਗੇ ਸਨ। ਅੰਮ੍ਰਿਤ ਵਿੱਚ ਇੰਨੀ ਬਰਕਤ ਹੈ ਅੰਮ੍ਰਿਤ ਵਿੱਚ ਇੰਨੀ ਸ਼ਕਤੀ ਹੈ ਕਿ ਜੇ ਗੁਰੂ ਕਾ ਸਿੱਖ ਪ੍ਰਣ ਕਰੇ ਮੌਤ ਉਹਦਾ ਰਾਹ ਨਹੀਂ ਰੋਕ ਸਕਦੀ। ਕੀਤਾ ਸੀ ਪ੍ਰਣ ਤੇ ਨਿਭ ਗਿਆ। ਜਦੋਂ ਆਵਾਜ਼ ਦਿੱਤੀ ਕਹਿੰਦੇ ਬਾਬਾ ਜੀ ਆਪਾਂ ਤੇ ਰਾਹ 'ਚ ਰਹਿ ਗਏ। ਕਹਿੰਦੇ ਨੇ ਸੱਜੇ ਹੱਥ ਨਾਲ ਸੀਸ ਚੁੱਕ ਕੇ ਖੱਬੀ ਤਲੀ ਤੇ ਰੱਖ ਲਿਆ, ਖੱਬੀ ਤਲੀ ਤੇ ਸੀਸ ਤੇ ਸੱਜੇ ਹੱਥ ਵਿੱਚ ਖੰਡਾ। ਫਿਰ ਜ਼ਾਲਮ ਜਰਵਾਣੇ ਅਫਗਾਨ ਭੱਜਣ ਲੱਗ ਗਏ। ਉਹ ਦੌੜੇ ਜਾ ਰਹੇ ਸਨ ਤੇ ਉੱਚੀ ਉੱਚੀ ਕਹਿੰਦੇ ਸੀ, ਕਹਿੰਦੇ ਜਿਉਂਦਿਆਂ ਨਾਲ ਤੇ ਲੜਿਆ ਜਾ ਸਕਦਾ, ਸਿੱਖ ਤੇ ਮਰ ਕੇ ਵੀ ਲੜਦੇ ਨੇ, ਇਹਨਾਂ ਦਾ ਮੁਕਾਬਲਾ ਨਹੀਂ ਅਸੀਂ ਕਰ ਸਕਦੇ। ਇਹ ਤੇ ਮਰ ਕੇ ਵੀ ਲੜਦੇ ਨੇ, ਇਹਨਾਂ ਦਾ ਮੁਕਾਬਲਾ ਕਰਨਾ ਬੜਾ ਔਖਾ। ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਸਾਹਿਬ ਫਿਰ ਉੱਥੋਂ ਚੱਲਦੇ 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 ਅੰਮ੍ਰਿਤਸਰ ਆਏ। ਲੋਕ ਹਮਾਲੇ ਲਿਆਉਂਦੇ ਨੇ, ਪ੍ਰਸ਼ਾਦ ਲਿਆਉਂਦੇ ਨੇ, ਦੇਗਾਂ ਲਿਆਉਂਦੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਜੀ, ਮੈਂ ਆਪਣਾ ਸੀਸ ਪ੍ਰਸ਼ਾਦ ਵਜੋਂ ਅੱਜ ਤੁਹਾਡੇ ਚਰਨਾਂ 'ਚ ਭੇਟ ਕਰਨ ਆਇਆ। ਸੰਗਤ ਜੀ ਧਿਆਨ ਦੇਣਾ, ਧਿਆਨ ਦੇਣਾ ਗੁਰਮੁਖੋ, ਬਾਬਾ ਦੀਪ ਸਿੰਘ ਸੀਸ ਤਲੀ ਤੇ ਰੱਖ ਕੇ ਲੈ ਗਏ। ਉੱਥੇ ਸੀਸ ਜਿੱਥੇ ਬਾਬਾ ਜੀ ਦਾ ਡਿੱਗਿਆ ਸੀ, ਰੱਖਿਆ ਸੀ, ਉੱਥੇ ਅੱਜ ਜਗ੍ਹਾ ਬਣੀ ਹੋਈ। ਸੰਗਤਾਂ ਫਤਿਹ ਬੁਲਾ ਕੇ ਮੱਥਾ ਟੇਕ ਕੇ ਲੰਘਦੇ ਨੇ। ਜਿੱਥੇ ਬਾਬਾ ਦੀਪ ਸਿੰਘ ਜੀ ਦੇ ਧੜ ਦਾ ਸੰਸਕਾਰ ਹੋਇਆ, ਧਿਆਨ ਦੇਣਾ, ਬਾਬਾ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਹੋਇਆ, ਜਿੱਥੇ ਹਰਿਮੰਦਰ ਸਾਹਿਬ ਸਵੇਰੇ ਤਿਲ ਸੁੱਟਣ ਨੂੰ ਥਾਂ ਨਹੀਂ ਨਾ ਹੁੰਦੀ, ਉੱਥੇ ਬਾਬਾ ਜਿਹੜਾ ਗੁਰਦੁਆਰਾ ਸ਼ਹੀਦਾਂ ਦੀ ਯਾਦ 'ਚ ਬਣਿਆ ਬਾਬਾ ਦੀਪ ਸਿੰਘ ਜੀ ਦਾ, ਤਿਲ ਸੁੱਟਣ ਨੂੰ ਥਾਂ ਸਵੇਰੇ ਉੱਥੇ ਵੀ ਨਹੀਂ ਹੁੰਦੀ। ਜਿੰਨੀ ਸੰਗਤ ਦਰਬਾਰ ਸਾਹਿਬ ਮੱਥਾ ਟੇਕਦੀ ਹੈ ਸਭ ਉੱਥੇ ਵੀ ਜਾਂਦੇ ਨੇ। ਉਸ ਗੁਰਦੁਆਰੇ ਦਾ ਵੀ ਓਨਾ ਹੀ ਸਤਿਕਾਰ ਆ, ਬਾਬਾ ਦੀਪ ਸਿੰਘ ਜੀ ਨੂੰ ਓਨਾ ਹੀ ਮੱਥਾ ਟੇਕਦਾ, ਕਿਉਂਕਿ ਜਿਹੜਾ ਸਿੱਖ ਸਿਰ ਤਲੀ ਤੇ ਧਰ ਕੇ ਬਿਨਾਂ ਸਿਰ ਤੋਂ ਲੜੇ, ਜਿਹਨੂੰ ਜਾਨ ਨਾ ਪਿਆਰੀ ਲੱਗੇ, ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਸਿੱਖ ਨੂੰ ਵੀ ਬੜਾ ਉੱਚਾ ਚੁੱਕਿਆ, ਕਿੱਡਾ ਵੱਡਾ ਮਾਣ ਦਿੱਤਾ। ਤੇ ਯਾਦ ਰੱਖਣਾ, ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਬੜੀ ਵੱਡੀ ਸੀ ਗੁਰਮੁਖੋ। ਅੱਜ ਤਲੀਆਂ ਤੇ ਸੀਸ ਕਿੰਨੇ ਰੱਖਣੇ ਨੇ, ਨਹੀਂ ਰੱਖ ਸਕਦੇ ਆਪਾਂ। ਜੇ ਤਲੀਆਂ ਤੇ ਸੀਸ ਰੱਖਣੇ, ਇਹ ਬੜੀ ਔਖੀ ਤੇ ਬੜੀ ਵੱਡੀ ਗੱਲ ਹੈ। ਬਸ ਅੱਜ ਆਪਣੀਆਂ ਤਲੀਆਂ ਦਾ ਬੁੱਕ ਬਣਾ ਕੇ ਅੰਮ੍ਰਿਤੀ ਛਕ ਲਈਏ, ਇਹੀ ਬਹੁਤ ਵੱਡੀ ਗੱਲ ਹੋਏ। ਅਸੀਂ ਮਨ ਬਣਾਈਏ, ਨਸ਼ੇ ਛੱਡੀਏ, ਗੁਰੂ ਵਾਲੇ ਬਣੀਏ, ਬਾਣੀ ਔਰ ਬਾਣੇ ਦੇ ਧਾਰਨੀ ਹੋਈਏ, ਇਹੀ ਬਹੁਤ ਵੱਡੀ ਗੱਲ ਹੈ। ਅੱਜ ਦਾ ਸਮਾਂ, ਅਜੋਕਾ ਸਮਾਂ ਮੰਗ ਕਰਦਾ ਅਸੀਂ ਸਿੰਘ ਸਜੀਏ। ਵੱਡੀਆਂ ਵੱਡੀਆਂ ਕੁਰਬਾਨੀਆਂ ਵਾਲੇ ਸਾਡੇ ਵਿੱਚ ਸੂਰਮੇ ਹੋਏ ਨੇ, ਸੋ ਬਹੁਤ ਬਹੁਤ ਧੰਨਵਾਦ। 12 ਵਜ ਗਏ ਨੇ, ਆਪ ਜੀ ਨੇ ਪੂਰੇ ਸਤ ਸੰਗਤ ਜੀ 2.25 ਘੰਟੇ ਬੜੇ ਪਿਆਰ ਦਾ ਸਬੂਤ ਦਿੱਤਾ, ਬੜੇ ਆਨੰਦ ਨਾਲ ਬੈਠੇ ਹੋ। ਬਸ 5-10 ਮਿੰਟ ਹੋਰ ਲੱਗਣੇ ਨੇ, ਆਪਾਂ ਅਰਦਾਸ ਕਰ ਦੇਣੀ, ਹੁਕਮਨਾਮੇ ਹੋਣਗੇ, ਗੁਰੂ ਸਾਹਿਬ ਜੀ ਜਾਣਗੇ, ਬਾਅਦ ਵਿੱਚ ਸਾਰਿਆਂ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ। ਪਹਿਲਾਂ ਜਾਣ ਦੀ ਕੋਈ ਵੀ ਖੇਚਲਾ ਨਾ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਅੱਗੇ ਜਾਣਗੇ। ਸੋ ਸਾਰੀ ਸੰਗਤ ਦਾ ਧੰਨਵਾਦ। ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ, ਇਹ ਜ਼ਰੂਰੀ ਬੇਨਤੀ ਆ ਕਿ ਪਹਿਲਾਂ ਨਾ ਕੋਈ ਜਾਏ, ਇਹ ਸਭ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜ਼ਰੂਰੀ। ਕਾਲ ਨਹੀਂ ਕਰਨੀ ਜਿੱਥੇ ਇੰਨਾ ਚਿਰ ਆਏ ਹੋ, ਹੁਣ 12 ਵਜੇ ਤੋਂ ਬਾਅਦ ਅੰਮ੍ਰਿਤ ਵੇਲਾ ਹੋ ਜਾਣਾ, ਤੇ ਅੰਮ੍ਰਿਤ ਵੇਲੇ ਅਰਦਾਸ ਹੋਣੀ ਹੈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਹੁਕਮਨਾਮਾ ਬਹਿ ਕੇ ਸੁਣਨਾ ਹੈ। ਭਾਗਾਂ ਵਾਲਿਆਂ, ਸਾਰੀ ਸੰਗਤ ਨੂੰ ਬੇਨਤੀ ਹੈ, ਗੁਰੂ ਸਾਹਿਬ ਦੇ ਸਰੂਪ ਜਾਣ ਤੋਂ ਬਾਅਦ ਜਾਇਓ, ਪਹਿਲਾਂ ਜਾਣ ਦੀ ਖੇਚਲਾ ਨਾ ਕਰਿਓ। ਕੜਾ ਪ੍ਰਸ਼ਾਦੀ ਦੇ ਗੁਰੂ ਸਾਹਿਬ ਚਲੇ ਜਾਂਦੇ ਨੇ, ਫਿਰ ਵਰਤਦੀ ਹੈ ਸਾਰੀ ਸੰਗਤ, ਦੇਗ ਲੈ ਕੇ ਜਾਏ। ਸਭ ਦਾ ਧੰਨਵਾਦ, ਸਭ ਨੂੰ ਜੀ ਆਇਆਂ, ਮਿਲ ਕੇ ਬੈਠਣ ਦਾ, ਸਤ ਸੰਗਤ ਕਰਨ ਦਾ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ। ਹੋਈਆਂ ਭੁੱਲਾਂ ਦੀ ਖਿਮਾ। ਕੱਲ ਤੋਂ ਸ਼ਹਿਰ ਕਰਨਾਲ ਵਿੱਚ ਦੀਵਾਨ ਸ਼ੁਰੂ ਹੋਣੇ ਨੇ, ਕੱਲ ਤੇ ਪਰਸੋਂ 2 ਦਿਨ ਦਾ ਸਮਾਗਮ ਉੱਥੇ, ਪਰਸੋਂ ਅੰਮ੍ਰਿਤ ਸੰਚਾਰ ਹੋਣਾ। ਸੋ ਜਿੱਥੇ ਜਿੱਥੇ ਸੰਗਤ ਆਵਾਜ਼ ਮਾਰਦੀ ਹੈ, ਕੋਸ਼ਿਸ਼ ਕਰੀਦੀ ਹੈ ਸਮਾਂ ਕੱਢ ਕੇ ਦਰਸ਼ਨ ਕਰੀਏ। ਸੋ ਇੱਥੋਂ ਦੀ ਸੰਗਤ ਨੇ ਦੂਸਰੀ ਵਾਰੀ ਆਵਾਜ਼ ਦਿੱਤੀ, ਆਪ ਜੀ ਦੇ ਪਿਆਰ ਦਾ ਸੁਨੇਹਾ ਮਿਲਦਿਆਂ 2 ਦਿਨ ਤੁਹਾਡੇ ਚਰਨ ਪ੍ਰਸਿੱਧ ਹੋਈਆਂ ਭੁੱਲਾਂ ਦੀ ਖਿਮਾ। ਗੱਜ ਕੇ ਸਾਰੇ ਆਨੰਦ ਸਾਹਿਬ ਵਿੱਚ ਬੋਲੋ, ਜਿਹੜੇ ਹੁਣ ਤੱਕ ਨਹੀਂ ਬੋਲੇ ਜ਼ਰੂਰ ਬੋਲੋ, ਕਿਰਪਾ ਕਰਕੇ ਕੋਈ ਵੀ ਰਸਨਾ ਵਾਂਝੀ।